SBS Radio.
ਇਸ ਵੇਲੇ ਆਸਟ੍ਰੇਲੀਆ ਵਿੱਚ ਸੁਪਰ ਐਨੂਏਸ਼ਨ ਸੰਬੰਧੀ ਕੁੱਲ 30 ਮਿਲੀਅਨ ਚਲੰਤ ਅਕਾਊਂਟਸ ਹਨ, ਪਰ ਉਹਨਾਂ ਦਾ ਇੱਕ ਤਿਹਾਈ ਹਿੱਸਾ ਯਾਨੀ 10 ਮਿਲੀਅਨ ਖਾਤੇ ਗਲਤੀ ਨਾਲ ਜਾਂ ਫਿਰ ਗੈਰ ਇਰਾਦਤਨ ਖੁੱਲ੍ਹੇ ਹਨ। ਪ੍ਰੋਡਕਟੀਵਿਟੀ ਕਮਿਸ਼ਨ ਅਨੁਸਾਰ ਇਸ ਕਾਰਨ ਇਹਨਾਂ ਸੁਪਰ ਐਨੂਏਸ਼ਨ ਅਕਾਊਂਟਸ ਦੇ ਮਾਲਕਾਂ ਨੂੰ ਹਰ ਸਾਲ 2.6 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ, ਕਿਉਂਕਿ ਫਿਜ਼ੂਲ ਵਿੱਚ ਇਹਨਾਂ ਖਾਤਿਆਂ ਤੋਂ ਫੀਸ ਅਤੇ ਚਾਰਜਿਸ ਘੱਟ ਰਹੇ ਹਨ। ਪਰ ਸ਼ਾਇਦ 1 ਜੁਲਾਈ 2018 ਤੋਂ ਲਾਗੂ ਕੀਤੀ ਨਵੀਂ ਪ੍ਰਣਾਲੀ ਅੰਤਰਗਤ ਗੁਆਚੇ ਹੋਏ ਸੁਪਰ ਖਾਤਿਆਂ ਨੂੰ ਉਹਨਾਂ ਦੇ ਅਸਲ ਮਾਲਕਾਂ ਨਾਲ ਜੋੜਿਆ ਜਾਵੇਗਾ। ਪੇਸ਼ ਹੈ ਇਸ ਬਾਰੇ ਇੱਕ ਖਾਸ ਰਿਪੋਰਟ। ਆਸਟ੍ਰੇਲੀਆ ਦੇ ਸੁਪਰਐਨੂਏਸ਼ਨ ਢਾਂਚੇ ਦਾ ਮੁਆਇਨਾ ਕਰਨ ਤੋਂ ਬਾਅਦ ਪ੍ਰੋਡਕਟੀਵਿਟੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ। ਉਸ ਅਨੁਸਾਰ ਆਸਟ੍ਰੇਲੀਆ ਵਿੱਚ ਸੁਪਰਐਨੂਏਸ਼ਨ ਸੰਬੰਧੀ ਕਾਨੂੰਨ ਪੁਰਾਣੇ ਹੋ ਚੁੱਕੇ ਹਨ ਅਤੇ ਨਵੀਨੀਕਰਨ ਦੀ ਸਖ਼ਤ ਲੋੜ ਹੈ, ਕਿਉਂਕਿ ਕਾਨੂੰਨ ਅਨੁਸਾਰ ਜਦ ਵੀ ਲੋਕ ਨਵਾਂ ਕੰਮਕਾਜ ਸ਼ੁਰੂ ਕਰਦੇ ਹਨ ਤਾਂ ਰੁਜ਼ਗਾਰਦਾਤਾ ਨੂੰ ਲਾਜ਼ਮੀ ਤੌਰ 'ਤੇ ਇੱਕ ਨਵਾਂ ਸੁਪਰ ਅਕਾਊਂਟ ਖੋਲ੍ਹਣਾ ਪੈਂਦਾ ਹੈ। ਇਸ ਕਾਰਨ ਇਕੱਲੇ ਕਾਮਿਆਂ ਦੇ ਨਾਮ 'ਤੇ ਬਹੁਤ ਸਾਰੇ ਸੁਪਰ ਅਕਾਊਂਟਸ ਖੁੱਲ੍ਹੇ ਹੋਏ ਹਨ ਅਤੇ ਹਰ ਅਕਾਊਂਟ ਉੱਤੇ ਵੱਖਰੇ ਤੌਰ 'ਤੇ ਫੀਸਾਂ ਲੱਗਦੀਆਂ ਹਨ। ਸੋ ਪ੍ਰੋਡਕਟੀਵਿਟੀ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਕਿਸੇ ਇੱਕ ਕਾਮੇ ਦੇ ਨਾਂ 'ਤੇ ਸਿਰਫ ਇੱਕੋ ਹੀ ਅਕਾਊਂਟ ਹੀ ਖੋਲ੍ਹਿਆ ਜਾਵੇ ਅਤੇ ਜੌਬ ਬਦਲਣ ਸਮੇਂ ਉਸੇ ਪੁਰਾਣੇ ਸੁਪਰ ਅਕਾਊਂਟ ਨੂੰ ਹੀ ਜਾਰੀ ਰੱਖਿਆ ਜਾਵੇ। ਫਾਈਨੈਂਸ਼ੀਅਲ ਸਰਵਿਸਿਜ਼ ਮਿਨਿਸਟਰ ਕੈਲੀ ਓਡਵਾਇਰ ਨੇ ਕਿਹਾ ਕਿ ਮੌਜੂਦਾ ਢਾਂਚੇ ਦੀ ਨਾਕਾਮੀ ਕਾਰਨ ਲੋਕਾਂ ਦੀ ਰਿਟਾਇਰਮੈਂਟਸ ਵਾਸਤੇ 71 ਬਚਤ ਵਧਣ ਦੀ ਥਾਂ ਸਗੋਂ ਘੱਟ ਰਹੀ ਹੈ। ਉਹ ਮੰਨਦੇ ਹਨ ਕਿ ਵੱਖਰੇ ਵੱਖਰੇ ਸੁਪਰ ਅਕਾਊਂਟਸ ਹੋਣ ਕਰਕੇ ਕਈ ਕਾਮੇ 2 ਸਾਲ ਦੀ ਤਨਖਾਹ ਦੇ ਸਮਾਨ ਦੀ ਰਕਮ ਗਵਾ ਦਿੰਦੇ ਹਨ।
We know from what the Productivity Commission has looked at that it can mean for somebody who's paying high fees and charges that they are losing around about 2 years worth of pay ultimately with their retirement savings. We know with high insurance premiums, again for low income earners, that it can mean about 2.5 years of pay. So these are issues that must be tackled.
ਮੰਤਰੀ ਕੈਲੀ ਓਡਵਾਇਰ ਅਨੁਸਾਰ ਇਸ ਦਾ ਸਭ ਤੋਂ ਵੱਧ ਨੁਕਸਾਨ ਘੱਟ ਕਮਾਉਣ ਵਾਲਿਆਂ ਅਤੇ ਨੌਜਵਾਨ ਕਾਮਿਆਂ ਨੂੰ ਹੁੰਦਾ ਹੈ। ਇਸ ਦੇ ਚਲਦਿਆਂ ਮਈ ਵਿੱਚ ਪੇਸ਼ ਕੀਤੇ ਗਏ ਸਾਲਾਨਾ ਬਜਟ ਵਿੱਚ ਟ੍ਰੈਜਰਰ ਸਕੌਟ ਮੋਰਿਸਨ ਨੇ ਐਲਾਨ ਕੀਤਾ ਸੀ ਕਿ ਘੱਟ ਬੈਲੈਂਸ ਵਾਲੇ ਸੁਪਰ ਅਕਾਊਂਟਸ ਤੋਂ ਵੱਧ 3% ਹੀ ਫੀਸ ਕੱਟੇਗੀ। ਇਸ ਤੋਂ ਇਲਾਵਾ ਸੁਪਰ ਅਕਾਊਂਟ ਬੰਦ ਕਰਨ ਸਮੇਂ ਲੱਗਣ ਵਾਲੀ ਐਗਜ਼ਿਟ ਫੀਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ 1 ਜੁਲਾਈ ਤੋਂ ਆਸਟ੍ਰੇਲੀਅਨ ਟੈਕਸ ਆਫਿਸ ਨੂੰ ਨਵਾਂ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਨਿਟਾਲ ਪਏ ਅਕਾਊਂਟਸ ਉੱਤੇ ਡਾਟਾ ਮੈਚਿੰਗ ਟੈਕਨੋਲੋਜੀ ਨੂੰ ਵਰਤ ਕੇ ਅਸਲ ਵਾਰਸਾਂ ਦੇ ਖਾਤਿਆਂ ਵਿੱਚ ਉਹਨਾਂ ਨੂੰ ਰਲਾ ਸਕਣਗੇ। ਸਮਝਿਆ ਜਾਂਦਾ ਹੈ ਕਿ ਪਹਿਲੇ ਸਾਲ ਵਿੱਚ ਹੀ ਇਸ ਦੇ ਸਦਕੇ ਕੁੱਲ 3 ਬਿਲੀਅਨ ਡਾਲਰ ਦਾ ਫਾਇਦਾ ਹੋਵੇਗਾ ਅਤੇ ਕਈ ਆਸਟ੍ਰੇਲੀਅਨਸ ਨੂੰ ਉਹਨਾਂ ਦੀ ਗੁਆਚੀ ਸੁਪਰ ਮਿਲ ਜਾਵੇਗੀ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਹਨਾਂ ਤਬਦੀਲੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ,
Mr. Speaker, we're also ensuring that we're cracking down on costly and unfair fees and charges on superannuation accounts. And Mr. Speaker, we are banning exit fees for anyone who simply wants to change their fund. That's costing Australians around $52 million a year at the moment. We're introducing a 3% cap on administration of fees on accounts with a balance of $6,000 or less.
ਇਸ ਤੋਂ ਇਲਾਵਾ ਆਮ ਆਸਟ੍ਰੇਲੀਅਨਸ ਨੂੰ, ਖਾਸ ਕਰ ਨੌਜਵਾਨ ਕਾਮਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਸੁਪਰ ਐਨੂਏਸ਼ਨ ਖਾਤਿਆਂ ਉੱਤੇ ਵਿਸ਼ੇਸ਼ ਧਿਆਨ ਦੇਣ। ਸਿਡਨੀ ਵਿੱਚ ਕੰਮ ਕਰਦੀ 25 ਸਾਲਾ ਐਨੀ ਕਿੰਗ ਦੱਸਦੀ ਹੈ ਕਿ ਉਸਦੀ ਰਾਏ ਜਾਂ ਇਜਾਜ਼ਤ ਲਏ ਬਗੈਰ ਉਸਦੇ ਰੁਜ਼ਗਾਰਦਾਤਾ ਨੇ ਉਸਦੀ ਬੀਮਾ ਪਾਲਿਸੀ ਕਰਵਾਈ ਸੀ, ਜਿਸ 'ਤੇ ਹਰ ਸਾਲ ਕਈ $100 ਦਾ ਖਰਚਾ ਆਉਂਦਾ ਸੀ। ਖੁਸ਼ਕਿਸਮਤੀ ਨਾਲ ਉਸਨੂੰ ਛੇਤੀ ਇਸਦਾ ਇਲਮ ਹੋ ਗਿਆ ਅਤੇ ਉਸਨੇ ਢੁਕਵੇਂ ਕਦਮ ਚੁੱਕੇ। ਹੁਣ ਮਿਸ ਕਿੰਗ ਸਾਰਿਆਂ ਨੂੰ ਇਹ ਚੇਤਾਵਨੀ ਦੇ ਰਹੀ ਹੈ ਕਿ ਨੌਜਵਾਨ ਕਾਮਿਆਂ ਨੂੰ ਵੀ ਆਪਣੇ ਸੁਪਰ ਅਕਾਊਂਟਸ ਉੱਤੇ ਗੌਰ ਕਰਨਾ ਚਾਹੀਦਾ ਹੈ.
It's so important for young people. A lot of the procedures and processes involved with superannuation are not transparent, and you know, young people can be signed up to several different super accounts from a really young age during their teen years when they're working casually, you know, they're not understanding their entitlements and things like that. So it's really important that there's better processes and procedures in place.
ਇੱਕ ਹੋਰ ਮਸਲਾ ਇਹ ਹੁੰਦਾ ਹੈ ਕਿ ਰੋਜ਼ਗਾਰਦਾਤਾ ਬਿਨਾਂ ਪਰਖੇ ਕਿਸੇ ਵੀ ਸੁਪਰ ਫੰਡ ਵਿੱਚ ਕਾਮਿਆਂ ਦਾ ਖਾਤਾ ਖੋਲ੍ਹ ਦਿੰਦਾ ਹੈ. ਅਗਰ ਉਹ ਸੁਪਰ ਫੰਡ ਸਾਲਾਨਾ ਤੌਰ 'ਤੇ ਚੰਗੀ ਕਮਾਈ ਨਹੀਂ ਕਰਦਾ ਤਾਂ ਕਾਮਿਆਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ. ਕੁਝ ਕੇਸਿਸ ਵਿੱਚ ਤਾਂ ਰਿਟਾਇਰਮੈਂਟ ਦੀ ਰਕਮ 40% ਘੱਟ ਹੋ ਸਕਦੀ ਹੈ. ਇਸ ਬਾਰੇ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਕੇਵਲ 10 ਹਾਈ ਪਰਫਾਰਮਿੰਗ ਫੰਡਸ ਵਿੱਚੋਂ ਕਿਸੇ ਇੱਕ ਵਿੱਚ ਹੀ ਨਵੇਂ ਕਾਮਿਆਂ ਦਾ ਸੁਪਰ ਐਨੂਏਸ਼ਨ ਖਾਤਾ ਖੋਲ੍ਹਿਆ ਜਾਵੇ. ਜਿੱਥੇ ਮੰਤਰੀ ਕੈਲੀਓ ਡਵਾਇਰ ਇਸ ਨੂੰ ਚੰਗਾ ਸੁਝਾਅ ਮੰਨਦੇ ਹਨ, ਉੱਥੇ ਇੰਡਸਟਰੀ ਸੁਪਰ ਆਸਟ੍ਰੇਲੀਆ ਦੇ ਮੁਖੀ ਦੱਸਦੇ ਹਨ ਕਿ ਬਹੁਤਾਤ ਵਿੱਚ ਕਾਮਿਆਂ, ਖਾਸਕਰ ਨੌਜਵਾਨਾਂ ਵਿੱਚ, ਇੰਨੀ ਵਿੱਤੀ ਲਿਆਕਤ ਨਹੀਂ ਹੁੰਦੀ ਕਿ ਉਹ ਚੰਗੇ ਸੁਪਰ ਫੰਡ ਦਾ ਚੋਣ ਕਰ ਸਕਣ.
Industry super funds are absolutely supportive of any measures that can reduce the number of multiple accounts, and we've been putting forward proposals to the government and the Productivity Commission now for 5 or 6 years, so we're pleased there is some action there. But what the Productivity Commission is proposing is that young workers be forced to choose their own fund out of a shortlist and could keep that fund for the rest of their working lives. In effect, the proposal is that teenagers are making decisions about their retirement.
ਤੁਹਾਨੂੰ ਦੱਸ ਦਈਏ ਕਿ ATO ਦੇ ਅਨੁਮਾਨ ਅਨੁਸਾਰ ਸਾਲ 2014-15 ਦੌਰਾਨ 2.85 billion dollars ਦੀ ਗਾਰੰਟੀਡ ਸੁਪਰ ਐਨੂਏਸ਼ਨ ਪੇਮੈਂਟਸ ਸਹੀ ਖਾਤਿਆਂ ਵਿੱਚ ਨਹੀਂ ਪਹੁੰਚੀਆਂ, ਸੋ ਕਾਮਿਆਂ ਦੇ ਖਾਤੇ ਵਿੱਚ ਇਹ ਪੈਸਾ ਨਹੀਂ ਜੁੜਿਆ. ਸੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਰ ਸਾਲ ਅਗਰ ਇੰਝ ਹੁੰਦਾ ਰਿਹਾ ਤਾਂ ਕਾਮਿਆਂ ਨੂੰ ਰਿਟਾਇਰਮੈਂਟ ਦੇ ਸਮੇਂ ਭਾਰੀ ਵਿੱਤੀ ਨੁਕਸਾਨ ਪੁੱਜੇਗਾ. ਇਸ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜ਼ਰੂਰ ਜਾਣਨਾ ਚਾਹੁੰਦੇ ਹਾਂ ਜੀ. ਪ੍ਰੋਗਰਾਮ ਦੇ ਚਲਦਿਆਂ ਤੁਸੀਂ ਸਾਨੂੰ SMS ਕਰਕੇ ਰਾਬਤਾ ਕਰੋ. ਨੰਬਰ ਹੈ 042-999-6263-042-999-6263. SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ.
SBS ਰੇਡੀਓ. Want to hear more stories like this? Subscribe to our regular podcasts on iTunes.